एक ओंकार सतनाम करता पुरख निर्भाव निर्वैर अकाल मूर्त अजूनी सैभं गुर प्रसाद जप आदि सच जुग आदि सच है भी सच नानक होसी भी सच कालहीन कला संयुक्त अकाल पुरख आदेश परम धाम सो परम रहत भूत अलख अपेश अंग राग न रंग जाकै जात पात न नाम गर्भ गंजन दुष्ट पंजन मुक्त दायक काम तुमरी महिमा अपरे अपारा जां कलह उनकिनहु पारा देव देव राजन के राजा दीन दयाल गरीब निवाजा कहां बुद्ध प्रभु तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी सो कहो टल गुरु से भी है एहनिस सहज सुभाय दर्शन पर से है गुरु कै जन्म मरण दुख जाय दर्शन पर से आए गुरु के जन्म मरण दुख जाय। हाँ जी
सूरठ महला तीजा घर पहला तितुकी
वाहिगुरु जी का खालसा वाहिगुरु जी की फतेह। परम सत्कारयोग गुरु साहिब जी दी साजी निवाजी गुरु स्वरूप गुरु खालसा साध संग जी हो आप सरबत संगत जो भी सतगुरां दी पावन हजूरी दे अंदर बैठे हो आप गुरमुख रूहां दी कतरता अमृत वेले सजे हुए सुंदर दीवान दे विच होई है जो अमृत वेले सतगुरां ने मुख बाक बख्शी कीता है सतगुरु महाराज श्री गुरु अमरदास महाराज जी का अमृत वचन जिस प्रकार सतगुरु कृपा करते हैं सोठ रागणी है। महला तीजा तीसरे पातशाह श्री गुरु अमरदास महाराज जी का राग दे पहले सुरताल विच कर पहला ये तो कि तीन तीन तुकां वाला ये शब्द है। इस तो पहला मंगल कीता है सुनो जी
एक ओंकार सतगुर प्रसाद
एक अद्वितीय ओंकार सर्व का प्रकाशक है उस परमेश्वर वाहिगुरु दे प्रकाश नाल ही इस दा चानन सब में चानन होए ओंकार नाम प्रकाश दा है। ओंकार दी परिभाषा विच चार चीजां गणियां पदार्थ आकार उकार मुकार पुन अर्ध बिंद पहचान चारों को समुदाय जो ओंकार पहचान ऐसा जो उच्चारण करण मात्र से उच्चारण करण वाले की रक्षा करे सो कहिए ओंकार। सतनाश तो रहत गुर चेतन प्रसाद आनंद स्वरूप है ये ब्रह्म दे विशेषण कहे है कि सत चेतन आनंद है वह। ये फिर प्राप्ति किवें हुंदी है फिर दूसरे अर्थ विच अखर कट्ठे रखने हैं सतगुर प्रसाद सतगुरां दी प्रसाद की है कृपा दे नाल प्राप्त हुंदा है गुर कृपा जय नरको की नहीं ते हे जुगत पछाणी गुरु दी कृपा तो बिना कुछ नहीं हो सकता है। वो महाराज साहिब जी ने शब्द दे विच भगतां दा और परमात्मा दा जो स्नेह है जिमें वह भगतों की रक्षा करता है भगत उसकी शरणाई न इस प्रकरण को लेके महाराज साहब ने यह शब्द उच्चारण किया सुनो जी
भगतों की सदा तू रखता हर जियो
हे मेरे हर परमेश्वर वाहिगुरु जी भगत जड़े न उन्हां दी सदा तू रखता की रखता है उन्हां दी इज्जत रखता पैज रखता लोक परलोक के अंदर भगत कीनू करदे कहिंदे ऐ जिन्हां ने भै दी गतकीए नाश कर दिता है भै नूं ਫਿਰ ਪੈ ਨਾਸ ਕਿਵੇਂ ਹੁੰਦਾ ਹੈ? ਸ਼ਬਦ ਤੋਂ ਸ਼ਬਦ ਅੱਗੇ ਤੁਰਦਾ ਹੈ। ਪੈ ਨਾਸ ਹੁੰਦਾ ਹੈ ਜਿਹੜਾ ਨਿਰਭਉ ਦਾ ਜਾਪ ਕਰੇ। ਨਿਰਭਉ ਜਪੈ ਸਗਲ ਭਉ ਮਿਟੈ। ਇਹ ਪੈ ਨਾਸ ਕਿਵੇਂ ਹੁੰਦਾ ਹੈ? ਪ੍ਰਭੂ ਦੀ ਸ਼ਰਨ ਵਿੱਚ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਸਤ ਪ੍ਰਕਾਰ ਦਾ ਪੈ ਹੈ, ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਅਰਗੁਤ ਪੈ ਅਕਸ਼ ਮਾਤਰ ਪੈ ਸਾਥ। ਸਾਰੇ ਕਿਸਮ ਦੀ ਪੈ ਦੀ ਗਤ ਕੀ ਇਹ ਨਾਸ ਹੋ ਜਾਣਾ। ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਨੂੰ ਕਾਲ ਦਾ ਵੀ ਭੈ ਨਹੀਂ ਹੈ। ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ, ਉਹ ਵੀ ਡਰ ਦੂਰ ਹੋ ਚੁੱਕਾ ਹੈ। ਉਹਨਾਂ ਨੂੰ ਕਹਿੰਦੇ ਆ ਭਗਤ, ਅਤੇ ਉਹਨਾਂ ਦੀ ਸਦਾ ਹੀ ਤੂੰ ਪੈਜ ਰੱਖਦਾ ਆਇਆ। ਹੇ ਹਰਿ ਜੀ, ਉਹ ਵਾਹਿਗੁਰੂ ਜੀ
ਧੁਰ ਤੂੰ ਰੱਖਦਾ ਆਇਆ।
ਇਹ ਵੀ ਨਹੀਂ ਹੈ ਵੀ ਹੁਣ ਤਾਜ਼ਾ ਹੀ ਰੱਖਣ ਲੱਗੇ। ਧੁਰ ਧੁਰਾ ਰੂਪ ਹੈ ਤੂੰ, ਦੂਸਰਾ ਧੁਰ ਤੋਂ ਪਾਈ ਪਹਿਲਾਂ ਤੋਂ। ਪਹਿਲਾਂ ਤੋਂ ਕਦੋਂ? ਜਦੋਂ ਸੰਸਾਰ ਸਾਜੇ ਹੈ। ਇਹ ਸੁਭਾਅ ਤੇਰਾ ਉਸ ਵੇਲੇ ਦੇ ਚੱਲਿਆ ਆ ਰਿਹਾ। ਭਗਤਾਂ ਦੀ ਤੂੰ ਸਦਾ ਹੀ ਰੱਖਦਾ ਆਇਆ। ਸੰਸਾਰ ਜਦੋਂ ਪੈਦਾ ਹੋਇਆ ਉਦੋਂ ਦਾ ਰੱਖਦਾ ਆਇਆ, ਹੁਣ ਵੀ ਰੱਖ ਰਿਹਾ, ਅੱਗੇ ਨੂੰ ਵੀ ਰੱਖੇਗਾ। ਅੱਗੇ ਦੱਸਦੇ ਹਨ ਜੇ
ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ।
ਹੇ ਮੇਰੇ ਹਰ ਜੀ, ਵਾਹਿਗੁਰੂ ਪਰਮੇਸ਼ਰ, ਸਤਯੁਗ ਦੇ ਭਗਤ ਹੋਏ ਨੇ ਛੋਟੀ ਉਮਰ ਦੇ। ਇੱਕ ਦਾ ਨਾਮ ਧਰੂ ਹੈ, ਦੂਸਰੇ ਦਾ ਨਾਮ ਪ੍ਰਹਿਲਾਦ ਹੈ। ਛੋਟੀ ਛੋਟੀ ਉਮਰ ਦੇ ਵਿੱਚ ਪ੍ਰਭੂ ਦੀ ਸ਼ਰਨ ਵਿੱਚ ਆਏ। ਖਾਸ ਕਰਕੇ ਪ੍ਰਹਿਲਾਦ ਜਿਹੜਾ ਸੀ ਰਾਕਸ਼ਾਂ ਦੀ ਕੁਲ ਵਿੱਚ ਪੈਦਾ ਹੋਇਆ, ਔਰ ਹੋਇਆ ਵੀ ਇਸ ਤਰ੍ਹਾਂ ਜਿਵੇਂ ਕਲਰੀ ਜ਼ਮੀਨ ਵਿੱਚ ਘਾਹ ਵੀ ਨਹੀਂ ਉੱਗਦਾ, ਕਮਲ ਫੁੱਲ ਤਾਂ ਪੈਦਾ ਕੀ ਹੋਣਾ ਹੈ। ਇੱਕ ਘਾਹ ਵੀ ਪੌਦਾ ਵੀ ਜਨਮ ਨਹੀਂ ਲੈਂਦਾ। ਜਿੱਥੇ ਘਾਹ ਨਹੀਂ ਪੈਦਾ ਹੁੰਦਾ ਉੱਥੇ ਕਮਲ ਫੁੱਲ ਪੈਦਾ ਹੋ ਜਾਵੇ, ਇਹ ਅਸਚਰਜ ਬਾਤ ਨਹੀਂ ਤਾਂ ਹੋਰ ਕੀ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਰ ਹਰ ਨਾਕਸ਼ ਦੈਤ ਦੇ ਕਲਰ ਕਵਲ ਭਗਤ ਪ੍ਰਹਿਲਾ। ਕਲਰੀ ਜ਼ਮੀਨ ਹੈ, ਮਾਂ ਰਾਕਸ਼ਣੀ ਹੈ, ਪਿਓ ਰਾਕਸ਼ ਹੈ, ਰਾਕਸ਼ਾਂ ਦੀ ਕੁਲ ਹੈ। ਇਹ ਪੈਦਾ ਹੋਇਆ ਭਗਤ ਪ੍ਰਹਿਲਾ, ਪੰਜਾਂ ਵਰ੍ਹਿਆਂ ਦੀ ਉਮਰ ਦੇ ਵਿੱਚ ਉਸ ਸ਼ਖਸ ਦੇ ਨਾਲ ਮੱਥਾ ਲੱਗਿਆ ਜਿਹੜਾ ਤਿੰਨਾਂ ਲੋਕਾਂ 'ਚ ਰਾਜ ਕਰਨ ਦੀ ਇੱਛਾ ਰੱਖਦਾ। ਅਤੇ ਪ੍ਰਹਿਲਾਦ ਜਨ ਤੁਹਾਡਾ ਦਾਸੀ ਤੁਧ ਰਾਖ ਲਏ ਹਰ ਜੀ, ਬੜੇ ਦੁੱਖ ਦਿੱਤੇ ਹੈ। ਆਸਾ ਦੀ ਵਾਰ ਦੀ ਸਮਾਪਤੀ ਦੇ ਵੇਲੇ ਹਰ ਰੋਜ਼ ਹੀ ਸੁਣਦੇ ਹੋ, ਹਰ ਯੁੱਗ ਯੁੱਗ ਭਗਤੋ ਪਾਇਆ ਪੈ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਉਹਦੀ ਰੱਖਿਆ ਕੀਤੀ ਆਪ ਜੀ ਨੇ।
ਹਰਨਾਕਸ਼ ਮਾਰ ਪਚਾਇਆ।
ਹਰਨਾਕਸ਼ ਜਿਹੜਾ ਸੀ ਉਹ ਮਾਰ ਕੇ ਖਤਮ ਕਰ ਦਿੱਤਾ। ਅਤੇ ਜਿਹੜਾ ਕਹਿੰਦਾ ਸੀ ਪ੍ਰਹਿਲਾਦ ਨੂੰ ਕਿ ਰੱਬ ਕੋਈ ਹੈ ਨਹੀਂ, ਪ੍ਰਹਿਲਾਦ ਕਹਿੰਦਾ ਸੀ ਹੈ ਰੱਬ, ਉਹ ਹੈ ਜਿਹਨੇ ਤੁਹਾਨੂੰ ਪਿਤਾ ਜੀ ਰਾਜ ਦਿੱਤਾ। ਝਗੜਾ ਵੱਧ ਗਿਆ ਅਤੇ ਪ੍ਰਹਿਲਾਦ ਨੂੰ ਕਹਿੰਦਾ, ਹਰਨਾਸ਼ ਕਹਿੰਦਾ ਮੈਨੂੰ ਨਹੀਂ ਦਿਸਦਾ, ਜੇ ਹੋਵੇ ਮੈਨੂੰ ਨਾ ਦਿਸੇ। ਕਹਿੰਦੇ ਭਾਵਨਾ ਦਾ ਫਰਕ ਹੈ, ਦਿਸੇਗਾ ਤੁਹਾਨੂੰ ਵੀ ਪਿਤਾ ਜੀ, ਪਰ ਯਾਦ ਰੱਖਿਓ ਜਿਹੋ ਜਿਹੀ ਤੁਹਾਡੀ ਭਾਵਨਾ ਨਾ ਰੱਬ ਪ੍ਰਤੀ, ਉਹ ਇਹੋ ਜਿਹਾ ਬਣ ਕੇ ਦਿਖੂਗਾ ਤੁਹਾਨੂੰ। ਹੁਣ ਪ੍ਰਹਿਲਾਦ ਨੂੰ ਤਾਂ ਉਹ ਪਰਮੇਸ਼ਰ ਸਾਕਸ਼ਾਤ ਦਿਸਦਾ, ਥੰਮ ਪਾੜ ਪ੍ਰਗਟਿਆ ਅਤੇ ਭਿਆਨਕ ਰੂਪ ਧਾਰਨ ਕੀਤਾ ਅਤੇ ਹਰਨਾਕਸ਼ ਨੂੰ ਫਿਰ ਉਹ ਰੂਪ ਦਿਸਿਆ ਜਿਹੋ ਜਿਹੀ ਉਹਦੀ ਭਾਵਨਾ ਸੀ। ਹਰਨਾਕਸ਼ ਨਖੀ ਵਿਦਾਰਿਆ, ਨੌਹਾਂ ਨਾਲ ਪਾੜ ਕੇ ਰੱਖ ਦਿੱਤਾ ਕਿ ਮੇਰੇ ਭਗਤ ਨੂੰ ਇੱਥੇ ਤੱਕ ਦੁੱਖ ਦੇਣਾ। ਇਸ ਕਰਕੇ ਪ੍ਰਹਿਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਮਾਰ ਕੇ ਖਪਾ ਦਿੱਤਾ ਹੈ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ।
ਇਹ ਮੇਰੇ ਹਰੀ ਵਾਹਿਗੁਰੂ ਜੀ, ਇਸ ਗੱਲ ਦੀ ਪ੍ਰਤੀਤ, ਭਰੋਸਾ, ਵਿਸ਼ਵਾਸ, ਜਿਹੜੇ ਆਪਣੇ ਆਪਣੇ ਮੁਖੀ ਗੁਰਾਂ ਤੋਂ ਉਪਦੇਸ਼ ਲੈਂਦੇ ਆ ਉਹਨਾਂ ਨੂੰ ਭਰੋਸਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਭਰੋਸਾ। ਪ੍ਰਤੀਤ ਅਤੇ ਪ੍ਰੀਤ ਦੋ ਚੀਜ਼ਾਂ ਗੁਰਮੁਖਾਂ ਕੋਲ ਹੀ ਨੇ। ਪ੍ਰੀਤ ਵੀ ਹੋਣੀ ਗੁਰੂ ਨਾਲ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀ। ਇਹ ਉਹਨਾਂ ਨੂੰ ਪ੍ਰਤੀਤ ਹੈ, ਭਰੋਸਾ ਹੈ ਜਿਹੜੇ ਮਨਮੁੱਖ ਹਨ।
ਮਨਮੁੱਖ ਭਰਮ ਭੁਲਾਇਆ,
ਜਿਹੜੇ ਮਨਮੁੱਖ ਮਨ ਨੂੰ ਮੁਖੀ ਮੱਖਣ, ਜਿਹੜੇ ਮਨ ਨੂੰ ਮੁੱਖ ਰੱਖ ਕੇ ਚੱਲਦੇ ਆ, ਜੋ ਮਨ ਨੇ ਕਹਿ ਦਿੱਤਾ ਉਹ ਕਹਿ ਦਿਓ, ਉਹਨੂੰ ਮਨਮਤੀ ਕਹਿੰਦੇ। ਪਰਮਾਤਮਾ ਤੋਂ ਜਿਹੜੇ ਬੇਮੁੱਖ ਨੂੰ ਭਰਮ ਦੇ ਭੁਲਾਏ ਹੋਏ, ਜਿਵੇਂ ਮਿਰਗ ਭਰਮ ਦਾ ਭੁਲਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ, ਉਹ ਭੁਲੇਖੇ ਦੇ ਪਏ ਹੋਏ ਹਨ ਜੇ।
ਹਰ ਜੀ ਇਹ ਤੇਰੀ ਵਡਿਆਈ,
ਹੇ ਮੇਰੇ ਹਰੀ ਪਰਮੇਸ਼ਰ ਵਾਹਿਗੁਰੂ, ਇਹ ਤੇਰੀ ਵਡਿਆਈ ਕਹੀਏ ਸ਼ੋਭਾ ਹੈ, ਕੈਸੀ ਸ਼ੋਭਾ ਹੈ ਤੁਹਾਡੀ।
ਭਗਤਾਂ ਕੀ ਪੈਜ ਰੱਖ ਤੂੰ ਸਵਾਮੀ,
ਹੇ ਮੇਰੇ ਸਵਾਮੀ ਮਾਲਕ, ਤੂੰ ਭਗਤਾਂ ਦੀ ਪੈਜ ਕੀ ਇੱਜ਼ਤ ਰੱਖਦਾ ਆਇਆ ਰੱਖ ਰਿਹਾ ਹੈ।
ਭਗਤ ਤੇਰੀ ਸਰਣ ਆਈ,
ਕਿਉਂਕਿ ਰੱਖੇ ਵੀ ਕਿਉਂ ਨਾ, ਇਹ ਭਗਤ ਤੇਰੀ ਸ਼ਰਨ ਵਿੱਚ ਹੈ, ਉਹ ਕਿਸੇ ਦੇਵੀ ਦੇਵਤੇ ਦੀ ਸ਼ਰਨ ਵਿੱਚ ਨਹੀਂ। ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਉਹ ਸ਼ਰਨ ਪਿਆਂ ਦੀ ਉਹ ਰੱਖਦਾ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਰੱਖਿਆ ਕਰਦੇ। ਇਸ ਕਰਕੇ ਭਗਤ ਤੇਰੀ ਸ਼ਰਨ ਵਿੱਚ ਹਨ ਜੇ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ।
ਭਗਤਾਂ ਨੂੰ ਜਮ ਜੋ ਨਾ ਸਕੈ,
ਤੇ ਸਭ ਤੋਂ ਦੁਖਦਾਇਕ ਹੈ ਜਿਹੜੇ ਜਮਨ ਧਰਮ ਰਾਜ ਦੇ ਭੇਜੇ ਹੋਏ, ਜੋ ਪ੍ਰਾਣ ਜਿਸਮ ਦੇ ਵਿੱਚੋਂ ਕੱਢਣ ਵਾਲੀ ਸ਼ਕਤੀ ਹੈ, ਔਰ ਜਿਸ ਵੇਲੇ ਪ੍ਰਾਣਾਂ ਨੂੰ ਜਿਸਮ ਤੋਂ ਅਲੱਗ ਕੀਤਾ ਜਾਂਦਾ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ, ਇਹ ਵੇਲਾ ਸਭ 'ਤੇ ਹੈ, ਤੁਹਾਡੇ 'ਤੇ, ਮੇਰੇ 'ਤੇ, ਸਭਨਾਂ 'ਤੇ ਹੈ। ਕਈਆਂ 'ਤੇ ਇਹ ਘਟਨਾ ਵਾਪਰ ਚੁੱਕੀ ਹੈ, ਸਰੀਰ ਖਤਮ ਹੋ ਚੁੱਕੇ ਨੇ, ਨਾਮ ਨਿਸ਼ਾਨ ਨਹੀਂ ਰਿਹਾ। ਇਹ ਕਾਲ ਦੀਆਂ ਬੁਰਕੀਆਂ, ਆਪਾਂ ਜਿੰਨੇ ਵੀ ਸਾਰੇ ਸਰੀਰ ਹੈ ਕਾਲ ਦੇ ਮੂੰਹ ਵਿੱਚ ਹੈ, ਅਤੇ ਚੱਬਣਾ ਕਦੋਂ ਹੈ ਉਹਨੇ, ਇਹ ਉਹਦੀ ਮਰਜ਼ੀ, ਸਮੇਂ ਅਨੁਸਾਰ ਚੱਬ ਦੇਣਾ, ਸਰੀਰ ਨਹੀਂ ਰਹੇਗਾ। ਸੋ ਇਸ ਕਰਕੇ ਫਿਰ ਜਿਹੜਾ ਭਗਤੀ ਕਰਨ ਵਾਲਾ ਹੈ, ਉਹਨਾਂ ਨੂੰ ਜਿਹੜਾ ਜਮ ਹੈ ਉਹ ਜੋ ਵੀ ਨਹੀਂ ਸਕਦਾ, ਜਿਹੜੀ ਭੈੜੀ ਨਜ਼ਰ ਨਾਲ ਨਹੀਂ ਦੇਖ ਸਕਦਾ। ਜੋਣਾ ਹੁੰਦਾ ਤੱਕਣਾ, ਕਦੇ ਵੀ ਸ਼ੇਰ ਸ਼ਿਕਾਰ ਕਰਦਾ ਉਹ ਪਹਿਲਾਂ ਜੋਂਦਾ ਦੇਖਦਾ, ਵੀ ਮਿਰਗਾਂ ਦੀ ਡਰ ਦੇ ਵਿੱਚੋਂ ਇੱਕ ਨੂੰ ਨਿਸ਼ਾਨਾ ਬਣਾ ਲੈਂਦਾ, ਤੀਰ ਮਾਰਨ ਵਾਲਾ ਪੈਂਦਾ, ਜੋਂਦਾ ਚੰਗੀ ਤਰ੍ਹਾਂ ਦੇਖਣਾ। ਇਸ ਤਰ੍ਹਾਂ ਕਾਲ ਵੀ ਜਿਹੜਾ ਹੈ, ਜਮ ਹੈ ਜਿਹੜਾ ਪੈਂਦਾ ਜੋਂਦਾ, ਉਹਨਾਂ ਨੂੰ ਦੇਖ ਵੀ ਨਹੀਂ ਸਕਦਾ, ਦੁੱਖ ਦੇਣਾ ਤਾਂ ਇੱਕ ਪਾਸੇ ਰਿਹਾ। ਇਸ ਕਰਕੇ ਹੈ ਭਗਤਾਂ ਨੂੰ ਜਮ ਜੋਹੇ ਨਾ ਸਕੈ, ਦੇਖ ਵੀ ਨਹੀਂ ਸਕਦਾ ਹੈ।
ਕਾਲ ਨਾ ਨੇੜੇ ਜਾਈ,
ਤੇ ਕਾਲ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ। ਪ੍ਰਭ ਕੈ ਸਿਮਰਨ ਕਾਲ ਪ੍ਰਹਰ ਹੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰ, ਪ੍ਰਭ ਸਿਮਰਤ ਕੁਛ ਵਿਘਨ ਨਾ ਲੱਗੈ, ਕੋਈ ਵਿਘਨ ਨਹੀਂ ਲੱਗਦਾ ਹੈ।
ਕੇਵਲ ਰਾਮ ਨਾਮ ਮਨ ਵਸਿਆ,
ਕੇਵਲ ਭਗਤ ਰਾਮ ਦਾ ਨਾਮ ਹੀ ਉਹਨਾਂ ਦੇ ਹਿਰਦੇ 'ਚ ਵਸਿਆ ਹੋਇਆ, ਉਹਨਾਂ ਦੇ ਹਿਰਦੇ ਸੰਸਾਰ ਨਹੀਂ ਵਸਦਾ, ਉਹਨਾਂ ਦੇ ਹਿਰਦੇ ਪਰਿਵਾਰ ਨਹੀਂ ਵਸਦਾ, ਉਹਨਾਂ ਦੇ ਹਿਰਦੇ ਵਿੱਚ ਵਿਸ਼ੇ ਵਿਕਾਰ ਨਹੀਂ ਵਸਦੇ, ਕੇਵਲ ਇੱਕ ਪਰਮਾਤਮਾ ਦਾ ਨਾਮ ਹੀ, ਰਾਮ ਰਵੇ ਹੋਏ ਪਰਮਾਤਮਾ ਦਾ ਨਾਮ ਹੀ ਵਸਿਆ, ਹਿਰਦੇ ਟਿਕਿਆ ਹੋਇਆ ਹੈ।
ਨਾਮੇ ਹੀ ਮੁਕਤ ਪਾਈ,
ਪਰਮੇਸ਼ੁਰ ਦਾ ਨਾਮ ਜਪ ਕੇ ਹੀ ਕਹੀਏ, ਨਿਸ਼ਚੇ ਕਰਕੇ ਹੀ ਮੁਕਤੀ ਪ੍ਰਾਪਤ ਕਰ ਲਈ ਹੈ। ਮੁਕਤੀ ਦਾ ਸਰੂਪ ਕੀ ਹੈ ਜੀ, ਮੁਕਤ ਕਿਸ ਨੂੰ ਕਹਿੰਦੇ ਨੇ, ਇਹਦੀ ਪਰਿਭਾਸ਼ਾ ਕੀ ਹੈ, ਸੌਖੇ ਤਰੀਕੇ ਨਾਲ ਸਮਝੀਏ ਤਾਂ ਦੋ ਤਰ੍ਹਾਂ ਦੇ ਅੱਖਰ ਹੁੰਦੇ ਹੈ, ਖਾਸ ਕਰਕੇ ਆਪਣੀ ਗੁਰਮੁਖੀ ਲਿਪੀ ਦੇ। ਇੱਕ ਅੱਖਰ ਉਹ ਹਨ ਜਿਨ੍ਹਾਂ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ, ਇੱਕ ਅੱਖਰ ਉਹ ਹਨ ਜਿਨ੍ਹਾਂ ਨੂੰ ਮਾਤਰਾ ਲੱਗੀ ਹੈ। ਮਾਤਰਾ ਲੱਗਣ ਦੇ ਨਾਲ ਉਹ ਅੱਖਰ ਦੀ ਆਵਾਜ਼ ਮਾਤਰਾ ਦੇ ਅਧੀਨ ਹੋ ਜਾਂਦੀ ਹੈ, ਜਿਵੇਂ ਪਸ਼ੂ ਨੂੰ ਰੱਸਾ ਪਾਇਆ ਹੁੰਦਾ ਨਾ, ਕਿੱਲੇ ਨਾਲ ਬੰਨ ਦਈਏ, ਉਹ ਰੱਸੇ ਦੇ ਅਧੀਨ ਹੋ ਗਿਆ। ਹੁਣ ਸੱਸਾ ਅੱਖਰ ਹੈ, ਸੱਸੇ ਨੂੰ ਵਿਹਾਰੀ ਲਾ ਦਿੱਤੀ, ਸੱਸੇ ਦੀ ਆਪਣੀ ਆਵਾਜ਼ ਨਹੀਂ ਰਹੀ, ਉਹ ਫਿਰ ਵਿਹਾਰੀ ਦੀ ਆਵਾਜ਼ ਨਾਲ ਸੀ ਕਰਕੇ ਬੋਲੇਗਾ, ਮਾਤਰਾ ਦੇ ਅਧੀਨ ਹੋ ਗਿਆ। ਜਿਹੜੇ ਅੱਖਰ ਮਾਤਰਾ ਤੋਂ ਰਹਿਤ ਨੇ, ਉਹਨਾਂ ਅੱਖਰਾਂ ਦਾ ਨਾਮ ਹੈ ਮੁਕਤੇ ਅੱਖਰ, ਜਾਣੀ ਸਿਆਰੀ ਵਿਹਾਰੀ ਨਹੀਂ ਕੋਈ ਰੱਖੀ। ਉਹ ਮੁਕਤੀ ਦਾ ਮਤਲਬ ਕਿ ਸੁਤੰਤਰ ਨਾ ਹੋ, ਉਹਨਾਂ ਦੀ ਆਪਣੀ ਆਵਾਜ਼ ਹੈ। ਅਤੇ ਸਾਨੂੰ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਮਾਤਰਾ ਲੱਗੀਆਂ ਹੋਈਆਂ, ਅਸੀਂ ਸੁਤੰਤਰ ਨਹੀਂ ਹਾਂ। ਜਦੋਂ ਇਹ ਮਾਤਰਾ ਸਾਰੀਆਂ ਖਤਮ ਹੋ ਜਾਣ, ਫਿਰ ਉਹ ਜੀਵ ਮੁਕਤ ਹੈ, ਸੁਤੰਤਰ ਹੋ ਗਿਆ। ਮੁਕਤੀ ਦਾ ਅਰਥ ਹੈ ਸੁਤੰਤਰ। ਦਾਰਸ਼ਨਿਕ ਬੋਲੀ ਵਿੱਚ ਇਸ ਨੂੰ ਕਹਿੰਦੇ ਆ ਕਿ ਅਸਤ ਜੜ ਦੁੱਖ ਰੂਪ ਮਾਇਆ ਦੀ ਨਿਵਿਰਤੀ, ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਇਹ ਮੁਕਤੀ ਦਾ ਸਰੂਪ ਹੈ। ਉਹ ਮੁਕਤ ਹੋ ਜਾਂਦੇ ਹਨ। ਇਸ ਕਰਕੇ ਕਿਹਾ ਹੈ ਜੀ,
ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ।
ਰਿੱਧੀਆਂ ਤੇ ਸਿੱਧੀਆਂ ਜਿਹੜੀਆਂ ਨੇ, ਰਿੱਧ ਉਸ ਨੂੰ ਕਹਿੰਦੇ ਹੈ ਥੋੜ੍ਹਾ ਜਿਹਾ ਪਕਵਾਨ ਕੋਈ ਵੀ ਪਦਾਰਥ ਤਿਆਰ ਕਰ ਲਿਆ, ਉਹ ਸੈਂਕੜੇ ਹਜ਼ਾਰਾਂ ਨੂੰ ਵਰਤ ਗਿਆ ਅਤੇ ਮੁੱਕਿਆ ਨਹੀਂ, ਇਹਨੂੰ ਰਿੱਧੀ ਕਹਿੰਦੇ। ਰਿੱਧੀ ਦਾ ਸਰੂਪ ਦੇਖਣਾ ਹੈ ਤਾਂ ਅਨੰਦਪੁਰ ਸਾਹਿਬ ਦੀ ਦ੍ਰਿਸ਼ਟੀ ਧਿਆਨ ਦੇ ਵਿੱਚ ਲੈ ਕੇ ਆਓ। ਸੰਨਿਆਸੀਆਂ ਦੀ ਜਮਾਤ ਆਉਂਦੀ ਹੈ, ਮਨ ਦੇ ਵਿੱਚ ਖਿਆਲ ਕਰਦੇ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਫਕੀਰੀ ਲਿਬਾਸ ਵਿੱਚ ਸੀ, ਇਹ ਗੁਰੂ ਦੇ ਕੋਲ ਸ਼ਸਤਰ ਪਹਿਨੇ ਹੋਏ ਨੇ, ਸ਼ਸਤਰਧਾਰੀ ਫੌਜ ਰੱਖੀ, ਕਿਆ ਇਹਨਾਂ ਦੇ ਵਿੱਚ ਉਹੀ ਕਰਾਮਾਤਾਂ ਹੈ ਜਿਹੜੀਆਂ ਅਸੀਂ ਵੇਖਦੇ ਰਹੇ ਹਾਂ ਪਹਿਲੇ ਗੁਰੂਆਂ 'ਚ। ਇਹਦੇ 'ਚ ਪਰਖਣ ਵਾਸਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਆਏ ਮਹਾਰਾਜ, ਕਹਿੰਦੇ ਸਾਧੋ ਪਹਿਲਾਂ ਲੰਗਰ ਛਕ ਲਓ, ਉਸ ਤੋਂ ਬਾਅਦ ਦਰਬਾਰ 'ਚ ਆ ਜਾਣਾ। ਸਿੱਧਾਂ ਨੇ ਸਲਾਹ ਕੀਤੀ ਹੋਈ ਸੀ, ਜਿਹੜੇ ਉਹਨਾਂ 'ਚ ਸਿੱਧੀਆਂ ਦੇ ਮਾਲਕ ਸੀ ਉਹ ਕਤਾਰ ਦੇ 'ਚ ਮੂਹਰੇ ਬਹਿ ਗਏ। ਆਖੇ ਜੀ ਕੀ ਛਕਣਾ ਦੱਸੋ, ਕਹਿੰਦੇ ਜੀ ਦੁੱਧ ਛਕਾਂਗੇ। ਜਦੋਂ ਦੁੱਧ ਲੈ ਕੇ ਆਇਆ ਉਹਨੇ ਚਿੱਪੀ ਰੱਖ ਦਿੱਤੀ ਤਾਂ ਉਹ ਬਾਲਟੀ ਸਾਰੀ ਚਿੱਪੀ 'ਚ ਪੈ ਗਈ ਅਤੇ ਚਿੱਪੀ ਫੇਰ ਬਣਾ ਭਰੀ। ਖਿੜਖਿੜ ਕਰਕੇ ਹੱਸਣ ਵੀ ਅਸੀਂ ਸਾਰਾ ਦੁੱਧ ਇੱਕੋ ਹੀ ਚਿੱਪੀ 'ਚ ਪਵਾ ਲੈਣਾ, ਇਹ ਸੀ ਸਿੱਧੀ। ਹੁਣ ਰਿੱਧੀ ਦਾ ਵਲ ਕੀ ਹੈ? ਅਤੇ ਉੱਧਰ ਜਦੋਂ ਹਾਹਾਕਾਰ ਮੱਚ ਗਿਆ, ਉਹ ਕਹਿੰਦੇ ਜੀ ਉਹ ਤਾਂ ਆਹ ਕੁਛ ਹੋ ਗਿਆ। ਅਤੇ ਉਸ ਵੇਲੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਭਾਈ ਦਇਆ ਸਿੰਘ ਨੂੰ ਕਹਿਣਗੇ ਤੁਸੀਂ ਜਾਓ। ਭਾਈ ਸਾਹਿਬ ਜੀ ਆਏ, ਨਿੱਕੀ ਜਿਹੀ ਗੜਬੀ ਦੁੱਧ ਦੀ ਭਰੀ ਹੋਈ ਹੈ, ਦੇਖ ਕੇ ਖਿਲ ਖਿਲ ਕਰਕੇ ਹੱਸਦੇ ਆ ਕਿ ਬਾਲਟਾ ਦੁੱਧ ਪੈ ਗਿਆ ਇੱਕ ਚੀਪੀ 'ਚ। ਉਹ ਜਿਹੜੇ ਇੰਨੀ ਕੁ ਕੁੱਜੀ ਜਿੰਨੀ ਕੁ ਗੜਬੀ ਹੈ ਉਹ ਭਰੀ, ਚੀਪੀ ਭਰ ਗਈ, ਅਗਲੇ ਦੀ ਫੇਰ ਭਰ ਗਈ ਅਤੇ ਗੜਬੀ ਫੇਰ ਬਿਨਾ ਮੁੱਕੀ। ਇਹਨੂੰ ਕਹਿੰਦੇ ਰਿੱਧੀ, ਪੈਰੀ ਪੈ ਗਏ ਸ਼ੁੱਧ। ਇਸ ਕਰਕੇ ਇਹ ਕੋਈ ਖਾਸ ਬਾਤ ਨਹੀਂ ਹੁੰਦੀ। ਰਿੱਧ ਸਿੱਧ ਸਿੱਧੀ ਕਹਿੰਦੇ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹ ਸ਼ਕਤੀਆਂ ਦੇ ਨਾਮ ਨੇ। ਇਹ ਸਾਰੀ ਭਗਤੀ ਕਰਨ ਵਾਲਿਆਂ ਦੇ ਤੇ ਚਰਨੀ ਲੱਗੀਆਂ ਰਹਿੰਦੀਆਂ, ਉਹ ਸਵੀਕਾਰ ਨਹੀਂ ਕਰਦੇ। ਕਿਉਂ ਨਹੀਂ ਕਰਦੇ ਜੀ? ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮੰਨਿਆ। ਉਹਨਾਂ ਨੇ ਨਾਮ ਦਾ ਆਨੰਦ ਲੈਣਾ। ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਤਰ੍ਹਾਂ ਦਾ ਸਵਾਦ ਹੈ, ਰੱਬ ਤੋਂ ਤੋੜਨ ਵਾਲਾ ਹੈ, ਨਹੀਂ ਅੰਗੀਕਾਰ ਕਰਦੇ। ਉਹਨਾਂ ਨੂੰ ਇਹ ਨਹੀਂ ਚਾਹੀਦਾ ਹੈ, ਪਰ ਉਹਨਾਂ ਦੀ ਚਰਨੀ ਲੱਗੀ ਰਹਿੰਦੀ ਹੈ, ਵਰਤਣ ਭਾਵੇਂ ਨਾ ਵਰਤਣ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਗੁਰੂ ਅੰਗਦ ਦੇਵ ਜੀ ਨੂੰ, ਪੁਰਖਾ ਸਾਰੀਆਂ ਸ਼ਕਤੀਆਂ ਤੇਰੇ ਅਧੀਨ ਕਰ ਦਿੱਤੀਆਂ, ਪਾਈ ਲੈਣਾ ਜੀ। ਕਹਿੰਦੇ ਮਹਾਰਾਜ ਮੈਨੂੰ ਤਾਂ ਲੋੜ ਨਹੀਂ ਹੈ ਇਹਨਾਂ ਦੀ। ਮਹਾਰਾਜ ਕਹਿੰਦੇ ਵਰਤ ਭਾਵੇਂ ਨਾ ਵਰਤ, ਲੇਕਿਨ ਰਹਿਣਗੀਆਂ ਗੁਰੂ ਨਾਨਕ ਦੀ ਗੱਦੀ ਦੇ ਅਧੀਨ ਹੈ। ਸੋ ਇਸ ਕਰਕੇ ਹੈ ਨਾਟਕ ਚਿੜਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਉਹ ਮਦਾਰੀ ਦੀ ਤਰ੍ਹਾਂ ਲੋਕਾਂ ਨੂੰ ਤਮਾਸ਼ੇ ਨਹੀਂ ਦਿਖਾਉਂਦੇ ਰਿੱਧੀਆਂ ਸਿੱਧੀਆਂ ਦੇ। ਤੋ ਇਸ ਕਰਕੇ ਹੈ ਚਰਨੀ ਉਹਨਾਂ ਦੀ ਜ਼ਰੂਰ ਲੱਗਦੀ ਹੈ, ਰਿੱਧੀ ਸਿੱਧੀ।
ਗੁਰ ਕੈ ਸਹਿਜ ਸੁਭਾਈ,
ਜਿਹੜੇ ਗੁਰਾਂ ਦੇ ਸੁਤੇ ਸਿੱਧ ਹੀ ਭਗਤੀ ਦੇ ਵਿੱਚ ਲੱਗੇ ਹੋਏ ਹਨ ਜੀ।
ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ,
ਜਿਹੜੇ ਮਨਮੁੱਖ ਨੂੰ ਉਹਨਾਂ ਨੂੰ ਭਰੋਸਾ ਹੀ ਨਹੀਂ ਹੈ, ਨਾ ਗੁਰੂ ਤੇ ਭਰੋਸਾ ਨਾ ਵਾਹਿਗੁਰੂ ਤੇ ਭਰੋਸਾ ਹੈ।
ਅੰਤਰ ਲੋਭ ਸੁਆਉ,
ਕਾਰਨ ਕੀ ਹੈ? ਉਹਨਾਂ ਦੇ ਅੰਦਰ ਲੋਭ ਲਾਲਚ ਦਾ ਸੁਆਉ ਨਾ ਪ੍ਰਯੋਜਨ ਦਾ ਹੁੰਦਾ, ਲੋਭ ਦਾ ਪ੍ਰਯੋਜਨ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ,
ਤੇ ਗੁਰਮੁਖਾਂ ਮੁਖੀ ਗੁਰਾਂ ਦੇ ਦੁਆਰਾ ਉਹਨਾਂ ਦੇ ਹਿਰਦੇ ਵੀ ਸ਼ਬਦ ਜਿਹੜਾ ਮਿਲਿਆ ਨਹੀਂ ਹੈ।
ਹਰ ਨਾਮ ਨਾ ਲਾਗਾ ਭਾਉ,
ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਦਾ ਪ੍ਰੇਮ ਨਹੀਂ ਲੱਗਿਆ। ਜਿੱਥੇ ਭੱਬੇ ਨੂੰ ਕੰਨਾ ਹੋਵੇ, ਊੜੇ ਨੂੰ ਔਂਕੜ ਹੈ, ਤੇ ਇੱਕ ਕੰਨੇ ਦੇ ਨਾਲ ਮਾਤਰਾ ਦੇ ਨਾਲ ਅਰਥ ਬਦਲ ਜਾਂਦਾ। ਜੇ ਇਸ ਨੂੰ ਭੱਬੇ ਨੂੰ ਕੰਨਾ ਨਾ ਲੱਗਿਆ ਹੁੰਦਾ, ਭਾਉ ਡਰਦਾ ਬਾਚਕ ਸੀ, ਬਾਬੇ ਨੂੰ ਕੰਨਾਂ ਲੱਗ ਗਿਆ ਤਾਂ ਪ੍ਰੇਮ ਦਾ ਵਾਚ ਬਣ ਗਿਆ। ਉਹਨਾਂ ਦੇ ਅੰਦਰ ਨਾਮ ਦਾ ਭਾਵ ਪ੍ਰੇਮ ਨਹੀਂ ਲੱਗਾ ਹੈ।
ਕੂੜ ਕਪਟ ਭਾਜ ਲਹਿ ਜਾਸੀ,
ਤੇ ਜਿਹੜਾ ਉਹਨਾਂ ਦਾ ਕੂੜ ਝੂਠ ਬੋਲਣ ਦਾ, ਕਪਟ ਜਿਹੜਾ ਛਲ ਆਦਿ ਕਰਨ ਦਾ, ਇਹ ਮਲੰਮਾ ਹੀ ਸੀ, ਇਹ ਲਹਿ ਜਾਏਗਾ, ਬਹੁਤੀ ਦੇਰ ਨਹੀਂ ਰਹੇਗਾ ਪਖੰਡ ਕਰਨ ਵਾਲਿਆਂ ਦਾ।
ਮਨਮੁਖ ਫੀਕਾ ਅਲਾਓ,
ਮਨਮੁਖਾਂ ਦਾ ਜਿਹੜਾ ਵਚਨ ਵੀ ਹੈ ਉਹ ਬੇਰਸੀ ਵਾਲਾ ਬੋਲਦੇ ਹੈ, ਖਰਬਾ ਵਚਨ ਬੋਲਦੇ ਆ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸਟੀਏ, ਮੂੰਹ ਥੁੱਕਾਂ ਫਿੱਕੇ ਪਾਏ। ਤੋ ਇਸ ਕਰਕੇ ਉਹ ਫਿਰ ਗੁਰਮੁਖ ਜਿਹੜੇ ਨੇ ਉਹ ਸਦਾ ਹੀ ਮਿੱਠਾ ਵਚਨ ਬੋਲਦੇ ਨੇ, ਗੁਰਮੁਖ ਬੋਲ ਬੋਲਦੇ ਮਿੱਠਾ, ਮਨਮੁਖ ਅਲਾਓ ਉਚਾਰਨ ਕਰਦੇ ਆ ਤਾਂ ਬੇਰਸੀ ਵਾਲਾ ਵਚਨ, ਦੂਜੇ ਦੇ ਦਿਲ ਨੂੰ ਦਿਖਾਉਣ ਵਾਲਾ ਵਚਨ ਬੋਲਦੇ ਆ ਜਿਹੜੇ ਮਨਮੁਖ ਨੇ। ਅਤੇ ਇਸ ਪ੍ਰਕਾਰ ਉਹਨਾਂ ਦਾ ਸੁਭਾਅ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ,
ਪ੍ਰਭੂ ਜੀ ਪਰਮੇਸ਼ਰ ਵਾਹਿਗੁਰੂ ਭਗਤਾਂ ਦੇ ਵਿੱਚ ਪਾਈ, ਆਪ ਵਰਤਦਾ ਸਾਰਿਆਂ ਦੇ ਵਿੱਚ ਹੀ ਰਿਹਾ ਅਤੇ ਸਾਕਸ਼ਾਤ ਰੂਪ ਹੋ ਕਰਕੇ ਵਰਤ ਰਿਹਾ। ਪਾਣੀ ਤਾਂ ਇੱਥੇ ਹੈ, ਧਰਤੀ 'ਚ ਵੀ ਵਰਤ ਰਿਹਾ, ਸਾਰੇ ਹੈਗਾ ਹੇਠਾਂ, ਲੇਕਿਨ ਪ੍ਰਗਟ ਨਹੀਂ ਹੈ, ਭਗਤਾਂ ਦੇ ਹਿਰਦੇ 'ਚ ਪ੍ਰਗਟ ਹੋ ਕੇ ਵਰਤ ਰਿਹਾ ਹੈ।
ਭਗਤੀ ਹੂੰ ਤੂੰ ਜਾਤਾ,
ਇਹ ਮੇਰੇ ਵਾਹਿਗੁਰੂ ਭਗਤੀ ਕਰਕੇ ਹੀ ਤੂੰ ਜਾਣਿਆ ਜਾਂਦਾ ਹੈ। ਭਗਤੀ ਤੋਖਤ ਦੀਨ ਕਿਰਪਾਲਾ, ਗੁਣਿਆ ਕਿਤੇ ਹੀ ਨਾ ਹੈ ਭਿੱਖਾ, ਹੋਰ ਕਿਸੇ ਗੁਣ ਨਾਲ ਭੇਜਦਾ ਹੀ ਨਹੀਂ, ਭਗਤੀ ਦੇ ਵਿੱਚ ਭੇਜਦਾ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ,
ਅਤੇ ਮਾਇਆ ਦਾ ਮੋਹ ਸਾਰੇ ਲੋਕਾਂ ਨੂੰ ਵਿਆਪ ਰਿਹਾ ਤੇਰੀ ਮਾਇਆ ਦਾ, ਹੇ ਵਾਹਿਗੁਰੂ।
ਤੂੰ ਏਕੋ ਪੁਰਖ ਵਿਧਾਤਾ,
ਤੂੰ ਏਕੋ ਹੀ ਫਲ ਪ੍ਰਦਾਤਾ ਵਾਹਿਗੁਰੂ ਪਰਮੇਸ਼ਰ ਹੈ ਜੀ।
ਹੋ ਮੈਂ ਮਾਰ ਮਨਸਾ ਮਨ ਹੈ ਸਮਾਣੀ,
ਜਿਹਨਾਂ ਨੇ ਹੰਗਤਾ ਨੂੰ ਮਾਰ ਕੇ ਮਨਸਾ ਵਾਸ਼ਨਾਵਾਂ ਨੂੰ ਮਨ ਦੇ ਵਿੱਚ ਸਮਾਪਤ ਕਰ ਦਿੱਤਾ ਹੈ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਹਾਂਜੀ,
ਗੁਰ ਕੈ ਸ਼ਬਦ ਪਛਾਤਾ,
ਉਹਨਾਂ ਨੇ ਗੁਰੂ ਦੇ ਸ਼ਬਦ ਦਾ ਅਰਥ ਹੈ ਉਪਦੇਸ਼, ਸ਼ਬਦ ਦੇ ਬਹੁਤ ਅਰਥ ਹੁੰਦੇ ਆ, ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਦਾ ਅਰਥ ਗੁਰਬਾਣੀ ਦੇ ਅੱਖਰਾਂ ਦਾ ਜੋੜ ਵੀ ਹੈ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ। ਜਥਾ ਪ੍ਰਕਰਣ ਤਥਾ ਅਰਥਨ, ਅਰਥ ਕੋ ਜਿਹੜਾ ਪ੍ਰਕਰਣ ਅਨੁਸਾਰ, ਤੋ ਇੱਥੇ ਹੀ ਪ੍ਰਕਰਨ ਅਨੁਸਾਰ ਗੁਰੂ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਪਛਾਣ ਲਿਆ ਹੈ।
ਅਚਿੰਤ ਕੰਮ ਕਰੈ ਪ੍ਰਭ ਤਿਨਕੇ,
ਅਚਿੰਤ ਉਹ ਚਿਤਮਣੀ ਤੋਂ ਰਹੇ ਅਤੇ ਉਹਨਾਂ ਦੇ ਕੰਮ ਪਰਮਾਤਮਾ ਫਿਰ ਆਪ ਕਰਦਾ ਹੈ, ਜਿਵੇਂ ਨਾਮਦੇਵ ਦੀ ਛਪਰੀ ਬਣਾਈ, ਇਹ ਕਬੀਰ ਸਾਹਿਬ ਦਾ ਜਗ ਸੰਪੂਰਨ ਕੀਤਾ, ਧੰਨੇ ਦੀਆਂ ਗਊਆਂ ਚਾਰੀਆਂ ਇਤਿਹਾਸਕ, ਅਚਿੰਤ ਹੀ ਕੰਮ ਉਹਨਾਂ ਦੇ ਕਰਦਾ ਹੈ ਪਰਮਾਤਮਾ।
ਜਿਨ ਹਰ ਕਾ ਨਾਮ ਪਿਆਰਾ,
ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ, ਹਰ ਵਕਤ ਨਾਮ 'ਚ ਜੁੜੇ ਜੇ ਜਿਹੜੇ,
ਗੁਰ ਪ੍ਰਸਾਦ ਸਦਾ ਮਨ ਵਸਿਆ,
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਦੇ ਵਿੱਚ ਸਾਕਸ਼ਾਤ ਹੋ ਕਰਕੇ ਵਸਿਆ, ਸ਼ਬਦ ਰੂਪ ਹੋ ਕਰਕੇ ਵਸਿਆ, ਪ੍ਰਭ ਜੀ ਵਸਿਆ, ਸਾਧਕੀ ਰਸਨਾ ਇਸ ਅਵਸਥਾ ਵਿੱਚ ਹਨ।
ਸਭ ਕਾਜ ਸਵਾਰਨ ਹਾਰਾ,
ਉਹਨਾਂ ਦੇ ਸਾਰੇ ਕੰਮ ਸਵਾਰਨ ਵਾਲਾ ਹੈ ਵਾਹਿਗੁਰੂ, ਕੋਈ ਵੀ ਕੰਮ ਵਿਗੜ ਨਹੀਂ ਦਿੰਦਾ, ਨਾ ਪਰਮਾਰਥੀ ਨਾ ਸੰਸਾਰਕ, ਸਾਰੇ ਕੰਮ ਉਹਨਾਂ ਦੇ ਸਫਲੇ ਹੋ ਜਾਂਦੇ ਨੇ।
ਉਹਨਾਂ ਕੀ ਰੀਸ ਕਰੇ ਸੋ ਵੀ ਗੁਚੈ,
ਜਿਹੜਾ ਉਹਨਾਂ ਦੀ ਭਾਈ ਰੀਸ ਕਰੇ, ਵੀ ਜਿਸ ਤਰ੍ਹਾਂ ਉਹ ਹੈ ਵੀ ਜਿਵੇਂ ਕਬੀਰ ਸਾਹਿਬ ਦੀ ਇੱਕ ਜਲਾਹੇ ਨੇ ਰੀਸ ਕੀਤੀ ਸੀ, ਧੋਖਾ ਹੀ ਖਾਧਾ ਨਾ, ਫਿਰ ਸੰਗਲ ਲੱਗ ਗਏ ਸੀ ਉਸਦੇ, ਉਹਨਾਂ ਦੀ ਜਿਹੜੀ ਕੋਈ ਰੀਸ ਕਰਦਾ ਉਸੇ ਢੰਗ ਤਰੀਕੇ ਨਾਲ ਬਣਨਾ ਚਾਹੁੰਦਾ ਪਖੰਡ ਕਰਕੇ, ਉਹ ਤਾਂ ਫਿਰ ਐਸਾ ਹੈ ਵਿਗੁਚਿਆ, ਖਰਾਬ ਹੀ ਹੁੰਦਾ ਹੈ, ਇਹ ਉਹਨੂੰ ਹਮੇਸ਼ਾ ਦੁਖੀ ਹੋਣਾ ਪੈਂਦਾ ਹੈ।
ਜਿਨ ਹਰ ਪ੍ਰਭ ਹੈ ਰਖਵਾਰਾ,
ਜਿਨ੍ਹਾਂ ਦਾ ਹਰੀ ਪਰਮੇਸ਼ਰ ਵਾਹਿਗੁਰੂ ਰੱਖਿਆ ਕਰਨ ਵਾਲਾ ਹੋਇਆ ਹੈ।
ਬਿਨ ਸਤਿਗੁਰੂ ਸੇਵੇ ਕਿਨੈ ਨਾ ਪਾਇਆ,
ਪਰ ਵਾਹਿਗੁਰੂ ਦੀ ਪ੍ਰਾਪਤੀ ਭਾਈ ਸਤਿਗੁਰੂ ਦੁਆਰਾ ਹੈ, ਬਿਨਾਂ ਸਤਿਗੁਰੂ ਦੀ ਸੇਵਾ ਕੀਤਿਆਂ ਕਿਸੇ ਨੇ ਵੀ ਅੱਜ ਤੱਕ ਵਾਹਿਗੁਰੂ ਨੂੰ ਪਾਇਆ ਨਹੀਂ ਹੈ।
ਮਨਮੁਖ ਭਉ ਕੁਮੁਏ ਬਿਲ ਲਾਈ,
ਮਨਮੁਖ ਤਾਂ ਕੁੱਤਿਆਂ ਦੀ ਤਰ੍ਹਾਂ ਭੌਂ ਕੇ ਨਿੰਦਿਆ ਕਰ ਕਰਕੇ ਮਰ ਗਏ ਹੈ, ਖਪ ਗਏ ਹੈ, ਨਿੰਦਕਾ ਮਾਤਾਈਆਂ ਹੂਆਂ ਕਾਲਾ, ਉਹ ਭੌਂਕਦੇ ਹੀ ਮਰ ਗਏ ਹੈ, ਅਤੇ ਗੁਰੂ ਪੀਰਾਂ ਨੂੰ ਵੀ ਭੌਂਕਦੇ ਹੈ, ਸੰਤਾਂ ਮਹਾਂਪੁਰਸ਼ਾਂ ਨੂੰ ਵੀ ਭੌਂਕਦੇ ਹੈ, ਕੁੱਤਿਆਂ ਦੀ ਨਿਆਈ ਉਹਨਾਂ ਦੀ ਹਾਲਤ ਹੈ, ਉਹ ਮਰ ਗਏ ਇਸੇ ਤਰ੍ਹਾਂ ਭੌਂਕਦੇ, ਅਤੇ ਉਹਨਾਂ ਦਾ ਕੁਛ ਨਹੀਂ ਬਣਿਆ ਹੈ, ਬਿਲ ਲਾ ਕਰਕੇ ਬਿਰਲਾਪ ਕਰਦੇ ਹੀ ਮਰ ਗਏ ਹਨ।
ਆਵੈ ਜਾਵੈ ਠੌਰ ਨਾ ਪਾਵੈ,
ਤੇ ਆਵਹਿ ਜਨਮ ਧਾਰ ਕੇ ਆਉਂਦੇ ਹੈ, ਅਨੇਕਾਂ ਜੂਨਾਂ 'ਚ ਮਰ ਕੇ ਜਾਵੈ ਜਾਂਦੇ ਹੈ, ਠੌਰ ਟਿਕਾਣਾ ਨਹੀਂ ਪਾਉਂਦੇ ਵਾਹਿਗੁਰੂ ਦੇ ਚਰਨਾਂ ਵਿੱਚ।
ਦੁੱਖ ਮੈਂ ਦੁੱਖ ਸਮਾਈ,
ਉਹ ਤਾਂ ਦੁੱਖ ਦੇ ਵਿੱਚ ਹੀ ਦੁੱਖ, ਉਹਨਾਂ ਨੂੰ ਦੁੱਖ ਮਾਂਝ ਦੁੱਖ ਪ੍ਰਾਪਤ ਹੋ ਰਹੇ ਨੇ, ਉਹਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਸਮਾ ਜਾਂਦੀ ਹੈ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ।
ਜਿਹੜਾ ਭਾਈ ਗੁਰਮੁਖ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਉਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਪੀਵੈ, ਨਾਮ ਅੰਮ੍ਰਿਤ ਨੂੰ ਪੀਂਦੇ ਹੈ। ਵਾਹਿਗੁਰੂ 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 ਦੀ ਧੁਨ ਜਾਗਰਤ ਕਰਦੇ, ਇਹ ਧੁਨ ਅੰਦਰ ਜਗਾਉਣੀ ਪੈ, ਜਿਵੇਂ ਘੜਿਆਲ ਦੇ ਵਿੱਚ ਸਾਧ ਸਿੰਘ ਜੀ, ਧੁਨ ਤਾਂ ਹੈਗੀ ਪਰ ਡੱਗਾ ਵਾਰੇ ਤੋਂ ਬਿਨਾਂ ਜਾਗਦੀ ਨਹੀਂ ਹੈ। ਇਸ ਤਰ੍ਹਾਂ ਧੁਨ ਸਾਡੇ ਹਿਰਦੇ ਵਿੱਚ ਹੈਗੀ ਹੈ, ਲੇਕਿਨ ਉਹ ਜਾਗਦੀ ਨਹੀਂ ਹੈ। ਜਾਗਦੀ ਹੈ ਬਾਹਰ ਦਾ ਡੱਗਾ, ਜਿਹੜਾ ਵਾਹਿਗੁਰੂ ਵਾਹਿਗੁਰੂ, ਇਹ ਡੱਗਾ ਬਾਹਰ ਤੋਂ ਮਾਰਦੇ ਹੈ। ਜਦੋਂ ਉਹ ਧੁਨ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਅਤੇ ਘੜਿਆਲ ਦੀ ਧੁਨ ਤਾਂ ਜੜ ਹੋਣ ਕਰਕੇ ਉਨਾ ਚਿਰ ਹੈ, ਉਦੋਂ ਬਾਅਦ ਫਿਰ ਬੰਦ ਹੋ ਜਾਂਦੀ ਹੈ। ਇਹ ਧੁਨ ਜਦੋਂ ਜਾਗਰਤ ਹੋ ਜਾਂਦੀ ਹੈ, ਮੁੜ ਕੇ ਫਿਰ ਬੰਦ ਨਹੀਂ ਹੁੰਦੀ ਸੋਤਿਆਂ ਪਿਆ। ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ। ਇਹਨੂੰ ਜਗਾਉਣ ਵਾਸਤੇ ਅਸੀਂ ਬਾਹਰ ਤੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਲਾਉਂਦੇ ਹਾਂ, ਕਿ ਜਦੋਂ ਉਹ ਧੁਨ ਜਾ ਗਿਆ ਹੀ, ਫਿਰ ਉਹ ਧੁਨ ਨੇ ਬੰਤਾ ਕਿਉਂ ਹੋਣਾ, ਤਾਂ ਫਿਰ ਰੋਮਾਂ 'ਤੇ ਵੀ ਆਵਾਜ਼ ਆਊ, ਗੁਰਮੁਖ ਰੋਮ ਰੋਮ ਹਰ ਧਿਆਵੈ। ਅਤੇ ਇਸ ਪ੍ਰਕਾਰ ਫਿਰ ਉਹ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦੇ ਹੈ। ਜਿਹੜੇ ਮਨਮੁੱਖ ਨੇ ਉਹ ਦੁੱਖ ਮਾਂਝ ਦੁੱਖ ਪ੍ਰਾਪਤ ਹੁੰਦੇ, ਗੁਰਮੁਖ ਇਹ ਅੰਮ੍ਰਿਤ ਨੂੰ ਪੀਂਦੇ ਰਹਿੰਦੇ, ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ। ਜੇ
ਸਮਾਈ
ਸੁਤੇ ਸਿੱਧ ਹੀ, ਸੱਚੇ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਸਮਾ ਜਾਂਦੀ ਹੈ।
ਬਿਨ ਸਤਿਗੁਰੂ ਸੇਵੇ ਜਨਮ ਨਾ ਛੋਡੈ।
ਬਿਨਾਂ ਸਤਿਗੁਰੂ ਦੀ ਸੇਵਾ ਕਰਨ ਤੋਂ ਇਹ ਉਨੀ ਦੇਰ ਤੱਕ ਜੰਮਣਾ ਅਤੇ ਮਰਨਾ ਇਹ ਖਹਿੜਾ ਨਹੀਂ ਛੱਡਦਾ, ਜੰਮਣਾ ਮਰਨਾ ਗਲ ਪਿਆ ਹੀ ਰਹਿੰਦਾ ਹੈ।
ਜੇ ਅਨੇਕ ਕਰਮ ਕਰੈ ਅਧਿਕਾਈ,
ਅਨੇਕਾਂ ਕਰਮ ਕਾਂਡ ਆਦਿ ਅਧਿਕ ਤੋਂ ਅਧਿਕ ਕਰਦਾ ਰਹੇ ਤਾਂ ਵੀ ਖਿਹੜਾ ਨਹੀਂ ਛੁੱਟਦਾ ਹੈ।
ਵੇਦ ਪੜੈ ਤੈ ਵਾਦ ਵਖਾਣੈ,
ਚਾਹੇ ਚਾਰੇ ਵੇਦ ਪੜ ਲਵੇ ਭਾਈ, ਉਹਨਾਂ ਦਾ ਵਿਖਿਆਨ ਵੀ ਸਿੱਖ ਲਵੇ, ਵਿਆਖਿਆ ਕਰਨੀ ਵੀ ਸਿੱਖ ਲਵੇ। ਵੇਦ ਪੜ੍ਹੇ ਤਾਂ ਬਾਦ ਵਖਾਣਾ, ਝਗੜਿਆਂ ਨੂੰ ਵਖਿਆਨ ਕਰਦੇ ਫਿਰਦੇ ਹੈ।
ਬਿਨ ਹਰ ਪਤ ਗਵਾਈ,
ਬਿਨਾਂ ਹਰੀ ਪਰਮੇਸ਼ਰ ਵਾਹਿਗੁਰੂ ਤੋਂ ਉਹਨਾਂ ਦੀ ਜਿਹੜੀ ਪਤ ਹੈ, ਪਤ ਇੱਜ਼ਤ ਦਾ ਨਾਮ ਹੈ, ਉਹ ਗਵਾ ਦਿੱਤੀ ਆ, ਉਹਨਾਂ ਨੇ ਗੁਆਚ ਗਈ ਹੈ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਸਤਿਗੁਰੂ ਜੀ ਆਪ ਸੱਚੇ ਹਨ, ਸਤ ਸਰੂਪ ਹਨ, ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ ਭਾਈ। ਇਸ ਕਰਕੇ ਐਸੀ ਜੋ ਬਾਣੀ ਹੈ, ਬਾਣੀਆਂ ਸਿਰਬਾਣੀ ਕਿਹਾ ਜਿਸਨੂੰ,
ਭਜ ਛੂਟੈ ਗੁਰ ਸਰਣਾਈ,
ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਬਾਣੀ ਦੁਆਰਾ ਵਾਹਿਗੁਰੂ ਨੂੰ ਭਜਦਾ ਹੈ, ਉਹਦਾ ਛੁਟਕਾਰਾ ਹੁੰਦਾ ਹੈ। ਜੇ
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ।
ਅੱਧੀ ਤੋਂ ਕਹੀ ਜਿਵੇਂ ਪੜ੍ਹਦੇ ਹੋ ਪਹਿਲਾਂ, ਅੱਧੀ ਉਹ ਠੀਕ ਹੈ।
ਜਿਨ ਹਰ ਮਨ ਵਸਿਆ
ਸੇ ਦਰ ਸਾਚੇ, ਇੱਥੇ ਵਿਸਰਾਮ ਹੈ। ਜਿਨ ਹਰ ਮਨ ਵਸਿਆ, ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਜਿਹਨਾਂ ਦੇ ਮਨ ਵਿੱਚ ਵਸ ਗਿਆ ਹੈ, ਸੇ ਦਰ ਸਾਚੇ, ਉਹ ਪਰਮੇਸ਼ਰ ਦੇ ਦਰ ਦੇ ਸਚਿਆਰ ਮੰਨੇ ਜਾਂਦੇ ਹਨ।
ਦਰ ਸਾਚੈ ਸਚਿਆਰਾ,
ਉਹ ਸੱਚੇ ਦਰ ਦੇ ਸਚਾਰ ਸਰੂਪ ਹੋ ਗਏ, ਵਾਹਿਗੁਰੂ ਦਾ ਰੂਪ ਹੀ ਬਣ ਗਏ। ਜੇ
ਉਹਨਾਂ ਦੀ ਸੋਭਾ ਜੁਗ ਜੁਗ ਹੋਈ,
ਤੇ ਉਹਨਾਂ ਦੀ ਜਿਹੜੀ ਸੋਭਾ ਹੈ, ਸੋਭਾ ਨਾਮ ਵਡਿਆਈ, ਉਹਨਾਂ ਦੀ ਵਡਿਆਈ ਜਿਹੜੀ ਹੈ ਜੁਗਾਂ ਜੁਗਾਂ ਤਰ੍ਹਾਂ, ਧੂਮ ਪ੍ਰਹਲਾਦ ਕਦੋਂ ਹੋਏ ਸਤਿਯੁਗ, ਅਤੇ ਅੱਜ ਵੀ ਵਡਿਆਈ ਹੋ ਰਹੀ ਉਹਨਾਂ ਦੀ, ਅਤੇ ਉਹਨਾਂ ਦੀ ਜੁਗਾਂ ਜੁਗੰਤਰਾਂ ਵਿੱਚ ਵਡਿਆਈ ਹੁੰਦੀ ਰਹਿੰਦੀ ਹੈ। ਜਿਨੀ ਨਾਮ ਧਿਆਇਆ ਗਏ ਮਿਸਕਤ ਕਾਲ, ਨਾਨਕ ਤੇ ਮੁੱਖ ਜਿਹੜੇ ਕੇਤੀ ਛੁੱਟੀ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, ਇਹ ਕਰਦੇ ਹਨ ਸੰਸਾਰ ਦੇ ਲੋਕ। ਫਿਰ
ਕੋਈ ਨਾ ਮੇਟਣ ਹਾਰਾ,
ਉਹਨਾਂ ਦੀ ਵਡਿਆਈ ਨੂੰ ਕੋਈ ਨਿੰਦਕ ਮੇਟਣਾ ਚਾਹੇ ਮਿਟਾ ਨਹੀਂ ਸਕਦਾ, ਹੁੰਦੀ ਰਹੇਗੀ।
ਨਾਨਕ ਤਿਨ ਕੈ ਸਦ ਬਲਿਹਾਰ,
ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਿਨ ਹਰ ਰਾਖਿਆ ਉਰ ਧਾਰਾ,
ਜਿਨ੍ਹਾਂ ਨੇ ਹਰੀ ਪਰਮੇਸ਼ੁਰ ਵਾਹਿਗੁਰੂ ਨੂੰ ਉਰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ, ਨਾਮ ਰੂਪ ਕਰਕੇ ਹਿਰਦੇ 'ਚ ਟਿਕਾ ਕੇ ਰੱਖਿਆ, ਅਤੇ ਉਹਨਾਂ ਤੋਂ ਤਾਂ ਬਲਿਹਾਰ ਕੁਰਬਾਨ ਜਾਈਏ। ਇਹ ਅੱਜ ਦਾ ਮੁੱਖ ਵਾਕ ਸੀ, ਜਿਸਦੀ ਵਿਆਖਿਆ ਸੰਖੇਪ ਤੋਂ ਸੰਖੇਪ ਅੱਖਰਾਂ ਵਿੱਚ ਆਪ ਸਾਰੀਆਂ ਸੰਗਤਾਂ ਨੇ ਸਾਥ ਦਿੱਤਾ। ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਬਾਣੀ ਦੁਆਰਾ ਆਪਣੇ ਸਵਾਸ ਸਫਲੇ ਕਰਨ ਦਾ ਯਤਨ ਕੀਤਾ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਲਈ ਆਓ, ਇੱਥੇ ਹੀ ਸਮਾਪਤੀ ਹੈ ਜੀ। ਹਾਂਜੀ,
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰ, ਜਿਨ ਹਰ ਰਾਖਿਆ ਉਰ ਧਾਰਾ।
ਵਾਹ। ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ
ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਂ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।